Thank you. ನಾನು ಬಾಲರೂಪು ಗುರು ಬಾಬಾಜಿಗೆ ಶಿಕ್ಷಾ ಹರಿಜಾಸ್ಡೋ ಜಿಸ್ ವಾಸ್ತೆ ಕರ್ಮ ಚಲ ಕೇ ಆಯೋ ದುನಿಯಾ ವಿಚ ಇನ್ಸಾನ ಬಹುತ ಡರಾಂ ದಾ ಶಿಕಾರ ಹೋ ರಿಹಾ ಹೈ ਕਈ ਕਿਸਮ ਦੇ ਭੈ ਤੇ ਡਰ ਇਸ ਦੇ ਸਿਰ ਤੇ ਪਏ ਹੋਏ ਹਨ। ਸਭ ਤੋਂ ਵੱਡਾ ਡਰ ਮੌਤ ਦਾ ਹੈ, ਜਿਸ ਨੂੰ ਜਿੱਤਣ ਵਾਸਤੇ ਜਿਹੜੇ ਤਮਾਮ ਜਗਤ ਦੇ ਜੇਤੂ ਮੰਨੇ ਜਾਂਦੇ ਸਨ ਸਿਕੰਦਰ ਜੈਸੇ, ਉਹ ਵੀ ਨਹੀਂ ਜਿੱਤ ਸਕੇ। ਸਿਕੰਦਰ ਨੇ ਮਾਂ ਦੁਨੀਆਂ ਨੂੰ ਜਿੱਤਿਆ, ਅਖੀਰ ਇਸਨੇ ਸ਼ਰਤ ਪ੍ਰਾਪਤ ਕਰਕੇ ਉਹਦੇ ਦਿਲ ਚ ਖਿਆਲ ਆਇਆ ਭਈ ਇਹ ਜੋ ਕੁਛ ਮੈਨੇ ਸਾਰੀ ਦੁਨੀਆਂ ਨੂੰ ਜਿੱਤ ਕੇ ਫਤਿਹ ਹਾਸਲ ਕੀਤੀ ਹੈ, ਇਹ ਕਿਵੇਂ ਕਾਇਮ ਰਹੇ? ਇਹ ਤਦੇ ਹੀ ਕਾਇਮ ਰਹਿ ਸਕਦਾ ਹੈ, ਤਦੇ ਹੀ ਮੈਨੂੰ ਮੇਰੇ ਪਾਸ ਰਹਿ ਸਕਦਾ ਹੈ ਜੇਕਰ ਮੈਂ ਮੌਤ ਨੂੰ ਜਿੱਤ ਲਵਾਂ, ਮੌਤ ਤੇ ਫਤਿਹਾਬੀ ਹਾਸਲ ਕਰ ਲਵਾਂ। ਇਸ ਕਰਕੇ ਅਮਰ ਹੋਣ ਵਾਸਤੇ, ਮੌਤ ਨੂੰ ਜਿੱਤਣ ਵਾਸਤੇ ਉਸਨੇ ਜੰਗਲਾਂ ਪਹਾੜਾਂ ਬਿਆਬਾਨਾਂ ਵਿੱਚ ਕਿਤੇ ਅੰਮ੍ਰਿਤ ਦਾ ਚਸ਼ਮਾ ਮਿਲ ਜਾਏ ਜਿਸ ਨੂੰ ਪੀ ਕੇ ਅਮਰ ਹੋ ਜਾਵਾਂ, ਜਨਮ ਮਰਨ ਤੋਂ ਰਹਿਤ ਹੋ ਜਾਵਾਂ, ਤਾਂ ਵੱਡੀ ਚੰਗੀ ਗੱਲ ਹੈ। ਪਰਮੇਸ਼ਰ ਨੇ ਵਾਹਿਗੁਰੂ ਨੇ ਜਿਹੜੀ ਚੀਜ਼ ਬਣਾਈ ਹੈ ਉਸਦਾ ਕੋਈ ਨਾ ਕੋਈ ਇਲਾਜ ਵੀ ਰੱਖਿਆ ਹੈ। ਸੋ ਜ਼ਹਿਰ ਹੈ ਉਹਦੇ ਵਿੱਚ ਤਾਸੀਰ ਰੱਖੀ ਹੋਈ ਹੈ, ਜਿਹੜਾ ਜ਼ਹਿਰ ਖਾਂਦਾ ਮਰ ਜਾਂਦਾ। ਇਸੀ ਤਰ੍ਹਾਂ ਅਮਰ ਹੋਣ ਵਾਸਤੇ ਅੰਮ੍ਰਿਤ ਰੱਖਿਆ, ਅੰਮ੍ਰਿਤ ਨੂੰ ਜੋ ਅਮਰ ਫਲ ਨੂੰ ਖਾ ਲਵੇ ਜਾਂ ਪੀ ਲਵੇ ਅਮਰ ਹੋ ਜਾਂਦਾ ਹੈ, ਕਿਉਂਕਿ ਵਸਤੂ ਦੀ ਖਾਸੀਅਤ ਉਸਦੇ ਵਿੱਚ ਰਿਹਾ ਹੀ ਕਰਦੀ ਹੈ। ਇਉਂ ਇਹ ਸਿਕੰਦਰ ਅੰਮ੍ਰਿਤ ਦੀ ਢੂੰਡ ਵਿੱਚ ਥਾਂ ਥਾਂ ਫਿਰਦਾ ਹੈ ਕਿਤੋਂ ਅੰਮ੍ਰਿਤ ਦਾ ਚਸ਼ਮਾ ਮਿਲ ਜਾਏ, ਪਰ ਇਸ ਨੂੰ ਇਹ ਪ੍ਰਾਪਤੀ ਨਾ ਹੋ ਸਕਿਆ। ਸ਼ਾਹ ਸਿਕੰਦਰ ਢੂੰਡੇ ਆ ਬੇਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਕਦੇ ਨਾ ਪੀਤਾ ਪਿਆਲਾ ਆਪਣੇ ਦਸਤ ਫਲ। ਇਉਂ ਪਹਾੜਾਂ ਦੇ ਵੀ ਢੂੰਡਦਾ ਫਿਰਦਾ, ਜੰਗਲਾਂ ਵੀ ਢੂੰਡਦਾ ਫਿਰਦਾ, ਹਰ ਇੱਕ ਥਾਂ ਢੂੰਡਦਾ ਫਿਰਦਾ, ਕਿਤੇ ਮੈਨੂੰ ਆ ਬੇਹਯਾਤ ਦਾ ਚਸ਼ਮਾ ਮਿਲ ਜਾਏ, ਅੰਮ੍ਰਿਤ ਦਾ ਚਸ਼ਮਾ ਮਿਲ ਜਾਏ ਜਿਸ ਨੂੰ ਪੀ ਕੇ ਮੈਂ ਅਮਰ ਹੋ ਜਾ। ਜਿਤਨਾ ਕੁਛ ਹੈ ਜਿੱਤਿਆ ਹੈ, ਇਹ ਮੇਰੇ ਹੱਥ ਰਹੇ, ਇਹਦੇ ਸੁਖ ਨੂੰ ਪ੍ਰਾਪਤ ਕਰਦਾ ਰਹੂੰ ਸਦਾ ਵਾਸਤੇ। ਪ੍ਰਸਾਦ ਸਿੰਘ ਅਸ਼ਚਰਜ ਗੱਲ, 32 ਸਾਲ ਦੀ ਉਮਰ ਵਿੱਚ ਹੀ ਮ੍ਰਿਤੂ ਹੋ ਜਾਂਦਾ, ਜ਼ਿਆਦਾ ਉਮਰ ਵੀ ਨਹੀਂ ਭੋਗੀ। ਇਉਂ ਕਰਕੇ ਅਮਰ ਮੌਤ ਤੋਂ ਸਾਰੀ ਦੁਨੀਆਂ ਹੀ ਡਰਦੀ ਹੈ, ਭਾਵੇਂ ਹੋਰ ਵੀ ਬਹੁਤ ਸਾਰੇ ਡਰ ਹਨ, ਮੌਤ ਸਭ ਤੋਂ ਵੱਡਾ ਡਰ ਹੈ। ਜਨਮ ਮਰਨ ਕਾ ਤਾਸ ਨਿਵਰੀਏ, ਇਸ ਵਾਸਤੇ ਹੀ ਪ੍ਰਾਰਥਨਾ ਕੀਤੀ ਹੈ, ਹੇ ਪ੍ਰਭੂ ਜਨਮ ਮਰਨ ਦਾ ਤ੍ਰਾਸ, ਜਨਮ ਮਰਨ ਦਾ ਡਰ ਦੂਰ ਕਰੋ। ਹਾਂ, ਜਿਸ ਮੌਤ ਸਾਰੀ ਦੁਨੀਆਂ, ਬੜੇ ਬੜੇ ਰਾਜੇ ਰਾਣੇ ਬਾਦਸ਼ਾਹ ਰਾਠ ਸੂਰਮੇ ਡਰਦੇ ਹਨ, ਪਰ ਇਸ ਨੂੰ ਵੀ ਜਿੱਤਣ ਦਾ ਕੋਈ ਉਪਾਅ ਹੈ? ਹਾਂ, ਉਹ ਕੀ ਹੈ? ਜੇਕਰ ਇਸ ਨੂੰ ਅੰਮ੍ਰਿਤ ਮਿਲ ਜਾਏ, ਫਿਰ ਅਮਰ ਹੋ ਸਕਦਾ ਹੈ। ਜਿਨ੍ਹਾਂ ਨੇ ਅੰਮ੍ਰਿਤ ਪੀਤਾ ਉਹਨਾਂ ਨੇ ਮੌਤ ਨੂੰ ਜਿੱਤ ਕੇ ਅਮਰ ਪਦਵੀ ਹਾਸਲ ਕੀਤੀ, ਤੇ ਉਹਨਾਂ ਨੇ ਇਉਂ ਉੱਚੀ ਆਵਾਜ਼ ਨਾਲ ਉੱਚੀ ਬਾਂਹ ਖੜੀ ਕਰਕੇ ਇਉਂ ਕਹਿ ਦਿੱਤਾ, ਜਿਹੜੀ ਮੌਤ ਤੋਂ ਡਰੇ ਜੰਗ Thank you. یوں اس دی عمر تقریباً 22 سال دی ہو گئی، ساری ودیا وچ نپن ہویا، اس دی شادی بھی ہو گئی، پر اس چار دیواری تو باہر نہیں اس نوں نکل دتا جاندا۔ یوں اسی طرح سماں گزرتا چلا گیا۔ ایک دن شہزادہ اپنے اس بغیچے دے وچ ایک درخت دے ہیٹھاں کرسی تے بیٹھا ہے۔ اس دے چت وچ خیال آیا بھی کل نوں میں راجہ بننا ہے، اپنی پرجا وی سنبھال کرنی ہے، وہ دے دکھ سکھ ونڈاونے ہن، سو جتنی دیر تک مینوں انہاں دی بابت سوجھ بوجھ نہ ہوئے میں انہاں دی پرتوالا کیسے کر سکاں گا، کیوں راجن دا فرض ہی راجے چولی نیا کی ہویا کرتا۔ مینوں اس چار دیواری تو باہر نہیں نکل دتا جاندا، میرے پتا نے مانو مینوں مٹھی قید وچ رکھیا ہویا ہے، صرف سکھ دی سائڈ ہی میرے سامنے آئی، دکھ دی بلیک سائڈ میرے سامنے آن ہی نہیں دتی۔ میں کی جانا گا کیویں دکھ دور کریں پبلک دے، پبلک کیویں دکھی ہوندی، راجن دا فرض پبلک دے دکھ دور کرنا ہوندا ہے، یہی انہوں دا مکھ فرض ہے، مکھ کرتوا۔ اگر ایسا نہ کرے راجا اپنے راج بھاگ تو فرض تو بڑا دریڈے ہوندا ہے، وہ بڑی دیر تک کلپاں تک نرکاں وچ رہا کرتا ہے پر جن سننا دے۔ یوں سوچ کے اپنے پتا دی آگیا تو بنا ہی اج انہاں سمے وچ ساڈے دیش وچ موٹراں نہیں سن آئیاں، بگیاں ایک گھوڑے دی ٹم ٹم، دو گھوڑیاں دی بگی، چار گھوڑیاں دی اٹھ دی، یہو جہا کچھ ہوندا سی۔ سنہری دوپہری پہریاں والیاں پہیاں والیاں راجہ مہاراجے دی بگیاں ہوندیاں سن۔ یوں اس نے چنا نام کر کے اس دا بگی چلاؤن والا ایک بہت معتبر نوکر سی، اس نوں کہن لگا چنا اج بگی جوت کے لیا۔ اس نے ایسا ہی کیتا، سو بگی وچ بیٹھ گیا۔ کہن لگا شہر وال دا دروازہ، کیونکہ چار دیواری دور تک سی، شہر وال دا دروازہ کھول کے شہر وال نوں چلو، اج میرا خیال ہے شہر دیکھاں، شہر دے لوگاں نوں دیکھاں۔ سو اس نے ایسا ہی کیتا، وہ دروازہ کھول کے بگی نوں شہر وال نوں چلا دتا۔ لوگاں نوں ہی پتا لگا، جدہ جمے اسی اپنے شہزادہ نہیں دیکھیا، پہلے راجے مہاراج بڑے پرماتما نیک پرجا پالک، یوں اپنی پرجا دی پالنا کرتے جی میں بچیاں دی پالنا والدین کرتے، یہ جے ہوندے سن، اس کر کے لوکی انہوں دے بڑا فیت رکھیا کرتے۔ سو یوں عام لوگ تا چھوٹی خدائی کر کے پکاریا کرتے سن یہ جے نیک راجیاں مہاراجیاں۔ سو یوں کر کے لوگاں نوں پتا لگا بھئی ساڈا شہزادہ پہلا دن ہے اج شہر وچ آیا، انہوں نے اگے اس کا کدے درشن بھی نہیں سی کیتا۔ سو سارے اٹھ اٹھ کے دومے ہاتھ جوڑ جوڑ کے سر چکا کے ستکار کرتے ہیں، یہ جا کرنا بنتا ہے، وہ بھی انہیں سوالوں کا جواب دینا جا رہا۔ جانے جانے اگے بگی کھڑا دیتی گئی، پوچھن لگا چنا نو نوکر نو بگی چلاؤ والے نو، چنا کی گل ہے بگی کیوں کڑائی ہے؟ کہیں گے سرکار اگے ایک کوئی بڑھا آدمی ہے، بہت درد سڑک گزر رہا ہے، شریر بہت کمزور ہے، وہ شریر کی حالت یہ جی ہو چکی ہے، سر کمپیو، پگ ڈگمگے، نین جوتے ہین، کو نانکے برد پئی تو نہ ہرس لی۔ جدو برد اوستھا ہو جاندی ہے، اتینت برد اوستھا سر کمبن لگ جاندا ہے کمزوری دے باہر، پیر تھڑکن لگ پیندے نے طاقت نہ ہون کر کے، کمر وچ کمان وانگ کب پی جاندا ہے، اکھاں وچوں پانی جان لگ پیندا ہے، منہ وچ دند نہ ہون کر کے لالاں گردیاں ہیں، ਚਿਹਰੇ ਤੇ ਜੁਲੜੀਆਂ ਪੈ ਜਾਂਦੀਆਂ ਹਨ। ਇਹੋ ਜਿਹੀ ਤਰਸਯੋਗ ਹਾਲਤ ਹੋ ਜਾਂਦੀ ਹੈ। ਸ਼ਰੂਤੀ ਦੇ ਆਸਰੇ ਇੱਕ ਇੱਕ ਕਦਮ ਉਠਾਉਂਦਾ ਹੈ। ਇਉਂ ਇਸ ਅਵਸਥਾ ਨੂੰ ਕਬੀਰ ਜੀ ਨੇ ਇਉਂ ਦੱਸਿਆ। ਕਾਲੇ ਗਏ ਨੇ ਥੋਲਿਆਂ ਦੀ ਵਾਰੀ ਆ ਗਈ ਹੈ। ਦੱਸਿਆ ਦਸ ਬਾਲ ਧਨ ਵੀ ਸਰਵਣ ਤੀਸਾ ਕਾ ਸੁੰਦਰ ਕਹਾਵਾ ਹੈ ਚਾਲੀ ਸੀ ਪਰ ਹੋਏ ਪਚਾਸੀ ਕਿਸੇ ਸੱਠੀ ਕੇ ਵਡੇਪਾ ਆਵੇ ਸੱਤਰਾਂ ਕਾ ਮਤਹੀਣ ਅੱਸੀਆਂ ਕਾ ਵਿਵਹਾਰ ਨਾ ਪਾਵੇ ਨੱਬੇ ਕਾ ਸੇ ਜਾ ਸੁਣੀ ਮੂਲ ਨਾ ਜਾਣੇ ਅਬਲ ਡੰਡੋਲੋਂ ਡੂਡੋ ਡਿੱਠਵੇ ਨਾਨਕ ਜਗ ਤੂੰ ਕਰ ਪਾਵਲਾ। ਪਹਿਲੇ ਸਮਿਆਂ ਦੇ ਵਿੱਚ ਜਿੱਦਾਂ ਜ਼ਿਕਰ ਕਰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਦੇ ਵਿੱਚ 500 ਸਾਲ ਪਹਿਲੇ ਜਦੋਂ 60 ਸਾਲ ਦੀ ਉਮਰ ਹੁੰਦੀ ਤਾਂ ਉਦੋਂ ਕੰਨ ਕੋਲ ਇੱਕ ਧੌਲਾ ਆਉਂਦਾ। ਅੱਜ ਕੱਲ੍ਹ ਤਾਂ 20-20 ਸਾਲ ਦੇ ਹੀ ਆਉਣ ਲੱਗ ਜਾਂਦੇ। ਉਸ ਸਮੇਂ ਦੀ ਗੱਲ ਹੈ। ਕਬੀਰ ਜੀ ਅੱਜ ਸ਼ੀਸ਼ਾ ਦੇਖਣ ਲੱਗੇ ਕਿ ਦੇਖਿਆ ਕੰਨ ਕੋਲ ਇੱਕ ਧੌਲਾ ਆਇਆ। ਜਿਸ ਨੂੰ ਜਮ ਰਾਜਾ ਦਾ ਹੇਰੂ ਵੀ ਕਹਿੰਦੇ, ਧਰਮ ਰਾਜਾ ਦੀ ਚਿੱਠੀ ਜਾਂ ਸੁਨੇਹਾ ਵੀ ਕਹਿੰਦੇ। ਧਰਮ ਰਾਜਾ ਤਦੇ ਤੱਕ ਕਹਿੰਦਾ, ਇਹ ਦੁਨੀਆਂ ਦੇ ਲੋਕੋ, ਮੈਂ ਤਾਂ ਬੜੀ ਦੇਰ ਦਾ ਤੁਹਾਡੇ ਵੱਲ ਚਿੱਠੀਆਂ ਪਾਉਣਾ, ਚਿੱਠੀਆਂ ਪਾ ਪਾ ਤੁਹਾਨੂੰ ਚੇਤਾਵਨੀ ਕਰਾਉਣਾ ਵੀ ਹੁਸ਼ਿਆਰ ਹੋ, ਤਿਆਰ ਹੋ, ਹੁਣ ਤੁਹਾਨੂੰ ਲਿਜਾਣਾ। ਪਰ ਤੁਸੀਂ ਮੇਰੀਆਂ ਚਿੱਠੀਆਂ ਦਾ ਸਤਿਕਾਰ ਹੀ ਨਹੀਂ ਕਰਦੇ, ਪਾੜ ਪਾੜ ਸਿੱਟੀਆਂ ਨੇ ਕੀ ਤੌਲੇ ਚੁਗਣ ਲੱਗ ਜਾਂਦੇ ਲੋਕ। ਇਹੀ ਜੀ ਗੱਲ ਹੈ। ਸੰਯੋਗ ਕਰਕੇ ਮੈਂ ਤਾਂ ਤੁਹਾਨੂੰ ਸੁਨੇਹਾ ਦਿੰਦਾ, ਇਹ ਨਿਸ਼ਾਨੀ ਹੁੰਦੀ ਹੈ ਵੀ ਹੁਣ ਮੌਤ ਵੀ ਨੇੜੇ ਆਉਣ ਵਾਲੀ ਹੈ। ਚਿੱਠੀ ਹੈ ਮਾਨੋ ਧਰਮ ਰਾਜ। ਜਦੋਂ ਕਬੀਰ ਜੀ ਨੇ ਇੱਕ ਤੌਲਾ ਕੰਨ ਕੋਲ ਆਇਆ ਦੇਖਿਆ, ਸਮਝਿਆ ਵੀ ਹੁਣ ਜਵਾਨੀ ਲੰਘ ਗਈ, ਬੁਢਾਪਾ ਆ ਗਿਆ। ਉਸ ਮੌਕੇ ਚਿੱਤ ਵਿੱਚ ਬੜਾ ਪਛਤਾਪ ਕੀਤਾ ਤੇ ਇੱਕ ਵੈਰਾਗਮਈ ਸ਼ਬਦ ਇਉਂ ਉਚਾਰਨ ਕਰਨ, ਥਰ ਹਰ ਕੰਪੇ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਵੀ ਜਾਏ, ਅਮਰ ਗਏ ਬਗ ਬੈਠੇ ਆਏ, ਕਾਚੇ ਕਰਵੇ ਰਹੇ ਨਾ ਪਾਣੀ, ਹੁਣ ਸਿਲਿਆ ਕਾਇਆ ਕੁਮਲਾਨੀ, ਕੁਆਰ ਕੰਨਿਆ ਜੈਸੇ ਕਰਤ ਸਿਗਾਰਾ, ਝੂਰਲੀਆਂ ਮਾਣੇ ਬਾਜ ਪਤਾਰਾ, ਕਾਗ ਉਡਾਵਤ ਪੂਜਾ ਪਿਰਾਨੀ ਕੋ ਕਬੀਰੇ ਕਥਾ ਸਿਰਾਨੀ। ਇਹ ਵੈਰਾਗਮਈ ਸ਼ਬਦ ਉਸ ਮੌਕੇ ਉਚਾਰਨ ਕੀਤਾ ਹੈ ਬਈ ਕਾਲੇ ਚਲੇ ਗਏ, ਹੁਣ ਧੌਲੇ ਆ ਗਏ, ਮੌਤ ਨੇੜੇ ਆ ਰਹੀ ਹੈ, ਅੱਗੇ ਵਾਸਤੇ ਤਿਆਰੀ ਕੁਛ ਨੀ ਕੀਤੀ, ਹਾਲਾਂਕਿ ਸਾਰੀ ਜ਼ਿੰਦਗੀ ਇੱਕ ਦਮ ਦਮ ਸ਼ਵਾਸ ਸ਼ਵਾਸ ਤਨ ਮਨ ਧਨ ਉਹਨਾਂ ਦਾ ਪ੍ਰਭੂ ਦੇ ਲੇਖੇ ਲੱਗਦਾ ਹੁੰਦਾ, ਫਿਰ ਵੀ ਆਪਣੇ ਚਿੱਤ ਵਿੱਚ ਪ੍ਰਭੂ ਦਾ ਭੈ ਕਰਦੇ ਹੋਏ ਕਹਿੰਦੇ, ਮਨ ਥਰ ਥਰ ਕੰਬਦਾ, ਪਤਾ ਨੀ ਪਰਮਾਤਮਾ ਨੇ ਅੱਗੇ ਗਿਆ ਕੀ ਕਰਨਾ ਹੈ। ਪਰ ਅਸਚਰਜ ਗੱਲ ਤਾਂ ਅਸੀਂ ਲੋਕ ਦਿਨ ਰਾਤ ਜਿਹੜੇ ਕਦੇ ਰੱਬ ਨੂੰ ਯਾਦ ਨਹੀਂ ਕਰਦੇ, ਜ਼ਿੰਦਗੀ ਬੁਰਾਈਆਂ ਵਿੱਚ ਗੁਜ਼ਾਰਦੇ, ਫਿਰ ਵੀ ਕੋਈ ਪਰਵਾਹ ਨਹੀਂ ਕਰਦੇ, ਕੋਈ ਚਿੱਤ ਵਿੱਚ ਰੱਬ ਦਾ ਆਇਆ ਨਰਕ ਹੈ ਜਮਾ ਆਇਆ 84 ਦਾ ਭੈ ਨਹੀਂ ਕਰਦੇ। ਭੈ ਜਾਂ ਪ੍ਰੇਮ ਦੋ ਤਰੀਕੇ ਸਿਰ ਭਗਤੀ ਹੋਇਆ ਕਰਦੀ ਹੈ। ਪਹਿਲਾ ਦਰਜਾ ਭੈ ਹੁੰਦਾ ਨਰਕ ਹੈ ਜਮਾ 84 ਦਾ ਭੈ ਚਿੱਤ ਵਿੱਚ ਪੈਦਾ ਹੋ ਜਾਣਾ ਇੱਕ ਕਾਰਨ ਹੁੰਦਾ। ਫਿਰ ਅਖੀਰ ਜਦੋਂ ਪ੍ਰੇਮ ਦੀ ਅਵਸਥਾ ਆ ਗਈ ਪ੍ਰਹਿਲਾਦ ਧਰੂਆਂ ਨੂੰ, ਫਿਰ ਤਾਂ ਟੁੱਟਦਾ ਹੀ ਨਹੀਂ ਹੁੰਦਾ, ਕਿੱਦਾਂ ਕੁਛ ਵੀ ਕਰੇ ਫਿਰ ਉਹ ਪ੍ਰੇਮ ਸਰੂਪ ਹੀ ਬਣ ਜਾਂਦਾ। ਕਿਉਂ ਭਗਤੀ ਦੋਵਾਂ ਤਰੀਕਿਆਂ ਸਿਰ ਹੁੰਦੀ ਹੈ। ਇੱਥੇ ਵੈਰਾਗ ਅਵਸਥਾ ਵਿੱਚ ਆ ਕੇ ਫਿਰ ਸ਼ਬਦ ਭਗਤ ਕਬੀਰ ਜੀ ਨੇ ਉਚਾਰਨ ਕੀਤਾ ਵੀ ਕਾਲੇ ਤਾਂ ਚਲੇ ਗਏ ਹੁਣ ਧੌਲੇ ਆ ਗਏ, ਬਚਪਨ ਤੋਂ ਬਾਅਦ ਜਵਾਨੀ ਹੁੰਦੀ ਹੈ, ਜਵਾਨੀ ਤੋਂ ਬਾਅਦ ਹੁੰਦਾ ਬੁਢਾਪਾ, ਬੁਢਾਪੇ ਤੋਂ ਬਾਅਦ ਤਾਂ ਕੋਈ ਹੋਰ ਉਮਰ ਨਹੀਂ ਕਿ ਮੌਤ ਹੀ ਹੁੰਦੀ ਹੈ। ਤਾਂ ਤੇ ਜਿਹੜੀ ਲੰਘੀ ਲੰਘੀ ਬਾਕੀ ਦਿਨ ਸੰਭਾਲਣਾ ਚਾਹੀਦਾ, ਰਹਿਣ ਗਈ ਮਤ ਦਿਨ ਵੀ ਜਿਹੜੀ ਬੀਤਗੀ ਪਿਛਲੀ ਉਹਨੂੰ ਤਾਂ ਰਹਿਣ ਦੀ ਨਹੀਂ ਮੁਸ਼ਾਬਤ ਦਿੱਤੀ ਹੈ, ਆਉਣ ਵਾਲੀ ਜ਼ਿੰਦਗੀ ਨੇ ਦਿਨ ਦੱਸਿਆ ਹੈ, ਇਹ ਵਿਅਰਥ ਨਹੀਂ ਜਾਣ ਦੇਣੀ। ਜਿਵੇਂ ਜਿਹੜੀ ਪਿੱਛੇ ਲੰਘ ਗਈ ਉਹ ਤਾਂ ਹੁਣ ਕੁਛ ਕੀਤਾ ਨਹੀਂ ਜਾ ਸਕਦਾ। ਜਿਉਂ ਮਨ ਨੂੰ ਸਮਝਾਉਂਦੇ ਹਾਂ ਕਹਿੰਦੇ ਹਨ, ਰਹਿਣ ਤੇਰੀ ਹੋ ਗਈਆ ਦੇਖੀ, ਸਿਰ ਕੰਪਿਓ ਪਗ ਡਗਮਗੇ, ਸਿਰ ਕੰਬ ਰਿਹਾ ਹੈ, ਪੈਰ ਥਿੜਕਦੇ ਹਨ, ਹੱਥ ਵਿੱਚ ਸੋਟੀ ਹੈ, ਲੱਕੜੀ ਹੈ, ਕਮਰ ਵਿੱਚ ਕੁੱਬ ਪਿਆ ਹੈ, ਕਮਾਨ ਵਾਂਗੂ ਕਮਰ ਦੂਰੀ ਹੋਈ ਹੋਈ ਹੈ, ਚਿਹਰੇ ਚ ਜੁੜੀਆਂ ਪਈਆਂ ਹਨ, ਅੱਖਾਂ ਵਿਚੋਂ ਪਾਣੀ ਗਿਰਦਾ, ਮੂੰਹ ਵਿਚੋਂ ਲਾਣਾ ਗਿਰਦੇ, ਤੰਦ ਨਾ ਹੋਣ ਕਰਕੇ ਇੱਕ ਇੱਕ ਕਦਮ ਤੇ ਸੌ ਸੌ ਡੋਲੇ ਖਾਂਦਾ। ਇਹੋ ਜਿਹੀ ਅਵਸਥਾ ਵਾਲੇ ਸ਼ਖਸ ਸੜਕ ਗੁਜ਼ਰ ਰਿਹਾ। ਜਦੋਂ ਸ਼ਹਿਜ਼ਾਦੇ ਸਿਧਾਰਥ ਨੇ ਪੁੱਛਿਆ, ਚੰਨਾ ਬੱਗੀ ਕਿਉਂ ਖੜਾਈ ਹੈ? ਉਸਨੇ ਕਿਹਾ, ਸਰਕਾਰ ਇੱਕ ਬੁੱਢਾ ਆਦਮੀ ਸੜਕ ਗੁਜ਼ਰ ਰਿਹਾ ਹੈ, ਐਸਾ ਨਾ ਹੋ ਕਿਤੇ ਉਹ ਬੱਗੀ ਹੇਠਾਂ ਆ ਜਾਏ, ਆ ਕੇ ਹੇਠਾਂ ਮਰ ਜਾਏ, ਇਸ ਵਾਸਤੇ ਮੈਂ ਬੱਗੀ ਖੜਾਈ ਹੈ। ਇਹ ਗੱਲ ਉਹਨੇ ਅੱਜ ਸੁਣੀ ਸੀ। ਬੁੱਢਾ ਵੀ ਕੋਈ ਹੁੰਦਾ, ਬੁਢਾਪਾ ਵੀ ਕੋਈ ਚੀਜ਼ ਹੈ, ਕਿਉਂਕਿ ਉਹਦੇ ਸਾਹਮਣੇ ਬਲੈਕ ਸਾਈਡ ਤਾਂ ਆਉਣ ਹੀ ਨਹੀਂ ਸੀ ਦਿੱਤੀ ਗਈ। ਸੰਯੋਗ ਕਰਕੇ ਝੱਟ ਹੀ ਬੱਗੀ ਤੋਂ ਨੀਚੇ ਉਤਰਿਆ। ਉਹ ਬਿਰ ਜੋ ਸੜਕ ਗੁਜ਼ਰ ਰਿਹਾ ਸੀ, ਕਦੇ ਉਹਦੇ ਚਿਹਰੇ ਵੱਲ ਤੱਕਦਾ ਹੈ, ਕਦੇ ਉਹਦੀ ਕਮਰ ਵੱਲ ਤੱਕਦਾ ਹੈ, ਕਦੇ ਉਹਦੇ ਮੂੰਹ ਵੱਲ ਤੱਕਦਾ। ਉਹਦੀ ਹਾਲਤ ਦੇਖ ਕੇ ਚਿੱਤ ਵਿੱਚ ਬੜੀ ਕਰੁਣਾ ਆਉਂਦੀ ਹੈ। ਹੌਲੀ 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 ਸੋਟੀ ਦੇ ਆਸਰੇ ਮਸਾਂ ਮਸਾਂ ਕਦਮ ਉਠਾਉਂਦਾ ਹੈ, ਇੱਕ ਇੱਕ ਕਦਮ ਦੇ ਸੌ ਸੌ ਡੋਲੇ ਖਾਂਦਾ। ਉਹਦੀ ਇਹੋ ਜਿਹੀ ਹਾਲਤ ਦੇਖ ਕੇ ਖੈਰ ਸੜਕ ਤਾਂ ਗੁਜ਼ਰ ਗਿਆ, ਸ਼ਹਿਜ਼ਾਦਾ ਬੱਗੀ ਚ ਆ ਬੈਠਾ, ਪਰ ਚਿੱਤ ਦੇ ਉੱਪਰ ਬੜਾ ਗਹਿਰਾ ਅਸਰ ਹੋਇਆ। ਬੱਗੀ ਚਲਾ ਦਿੱਤੀ ਗਈ। ਜਾਂਦੇ ਜਾਂਦਾ ਪੁੱਛਦਾ, ਚੰਨਾ ਕਿ ਇਹ ਬੁਢੇਪਾ ਸਭ ਨੂੰ ਆਉਂਦਾ? ਗਰੀਬ ਆਦਮੀਆਂ ਨੂੰ ਹੀ ਆਉਂਦਾ ਹੈ ਜਾਂ ਕਿ ਅਮੀਰਾਂ ਜਾਂ ਬਾਦਸ਼ਾਹਾਂ ਨੂੰ ਵੀ ਆਉਂਦਾ ਹੈ? ਉਹ ਚੰਨਾ ਕਹਿੰਦੇ, ਸਰਕਾਰ ਈਸ਼ਵਰੀ ਕਾਨੂੰਨ ਸਭ ਦੇ ਵਾਸਤੇ ਇੱਕੋ ਜਿਹਾ ਹੀ ਹੈ। ਸਰਕਾਰ ਦਾ ਜਿਹੜਾ ਕਾਨੂੰਨ ਹੁੰਦਾ, ਗਰੀਬ ਅਮੀਰ ਸਭ ਦੇ ਵਾਸਤੇ ਇੱਕੋ ਜਿਹਾ ਹੀ ਹੋਇਆ ਕਰਦਾ। ਰੱਬੀ ਸਰਕਾਰ ਜੋ ਹੈ, ਉਹਦਾ ਕਾਨੂੰਨ ਸਭ ਦੇ ਵਾਸਤੇ ਇੱਕੋ ਜਿਹਾ ਹੀ ਹੈ। ਜਦੋਂ ਸਰੀਰ ਟਿਕਿਆ ਰਹੇ, ਪਹਿਲੇ ਬਚਪਨ ਆਉਂਦੀ ਹੈ, ਫਿਰ ਜਵਾਨੀ, ਬੁਢਾਪਾ ਵੀ ਆਉਂਦਾ ਹੈ। ਗਰੀਬ ਹੈ ਭਾਵੇਂ ਅਮੀਰ ਹੈ ਭਾਵੇਂ ਬਾਦਸ਼ਾਹ ਹੈ। ਇਹ ਨਹੀਂ ਹੋ ਸਕਦਾ ਬਈ ਰਾਜਿਆਂ ਰਾਣਿਆਂ ਬਾਦਸ਼ਾਹਾਂ ਜਾਂ ਅਮੀਰਾਂ ਨੂੰ ਬੁਢਾਪਾ ਨਾ ਆਵੇ, ਸਭ ਨੂੰ ਹੀ ਆਉਂਦਾ ਹੈ। ਖੈਰ, ਇਹ ਗੱਲ ਸੁਣ ਕੇ ਚਿੱਤ ਵਿੱਚ ਕੁਛ ਉਦਾਸੀ ਹੋਈ। ਚੰਗਾ ਹੈ, ਅਗਰ ਇਹੋ ਜਿਹੀ ਚੀਜ਼ ਇਹ ਬੁਢਾਪਾ ਇਸ ਜਵਾਨੀ ਦੇ ਪਿੱਛੇ ਛਿਪਿਆ ਹੋਇਆ ਹੈ, ਤਾਂ ਲਾਣਤ ਇਸ ਜਵਾਨੀ ਨੂੰ। ਸਾਸਿੰਗ ਦੁਨੀਆਂ ਦੇ ਜਿਤਨੇ ਸੁਖ ਹਨ, ਉਹਨਾਂ ਦੇ ਪਿੱਛੇ ਦੁਖੀਓ ਛਿਪਿਆ ਹੋਇਆ ਹੈ। ਜਿਵੇਂ ਜੇ ਗੁਲਾਬ ਦੀ ਖੁਸ਼ਬੂ ਹੈ ਤਾਂ ਉਹਦੇ ਪਿੱਛੇ ਕੰਡੇ ਵੀ ਛਿਪੇ ਹੋਏ। ਸੰਯੋਗ ਕਰਕੇ ਰਤੀ ਮਾਤਰ ਜੇ ਸੁਖ ਦਿੰਦਾ ਹੈ, ਉਹਦੇ ਪਿੱਛੇ ਮਨ ਜਿੰਨਾ ਦੁੱਖ ਛਿਪਿਆ ਹੋਇਆ ਹੈ। ਪਰ ਉਹਨੂੰ ਦੇਖਣ ਵਾਲੀਆਂ ਅੱਖਾਂ ਕਿਸੇ ਕਿਸੇ ਦੀ ਹੁੰਦੀਆਂ, ਅੱਖਾਂ ਨਾ ਹੋਣ ਕਰਕੇ ਉਹ ਨਜ਼ਰ ਨਹੀਂ ਆਉਂਦਾ। ਇਸ ਕਰਕੇ ਹੀ ਉਸਨੂੰ ਇਹ ਇਨਸਾਨ ਅਨੁਭਵ ਨਹੀਂ ਕਰਦਾ। ਜਿਹਨੂੰ ਇੰਨੀ ਸੁਝੀ ਪੈ ਜਾਏ, ਉਹ ਉਸ ਤੋਂ ਬਚਣ ਦਾ ਉਪਰਾਲਾ ਵੀ ਕਰ ਸਕਦਾ। ਖੈਰ, ਇਹ ਸੋਚਦਾ ਜਾਂਦਾ ਹੈ ਐਮਨਾ, ਜੇਕਰ ਇਹੋ ਜਿਹੀ ਹਾਲਤ ਹੈ ਤਾਂ ਇਸ ਜਵਾਨੀ ਤੇ ਲਾਣਤ, ਜਿਹਦੇ ਪਿੱਛੇ ਇਹੋ ਜਿਹੀ ਅਵਸਥਾ ਛਿਪੀ ਹੋਈ ਜਿਹੀ ਆਹ ਦੇਖੀ ਹੈ ਮੈਂ। ਅਜੇ ਸੋਚਦਾ ਹੀ ਜਾਂਦਾ ਸੀ, ਅੱਗੇ ਬੱਗੀ ਫਿਰ ਖੜਾ ਦਿੱਤੀ ਗਈ। ਕਿਉਂ? ਪੁੱਛਣ ਲੱਗਾ, ਕੀ ਗੱਲ ਹੈ ਬੱਗੀ ਕਿਉਂ ਖੜਾਈ? ਕੋਈ ਬਿਮਾਰ ਆਦਮੀ ਸੀ, ਕਿਸੇ ਨੂੰ ਸਖ਼ਤ ਤਕਲੀਫ ਸੀ, ਦਰਦ ਗੁਰਦਾ ਆਦਿ ਹੋਣਾ, ਕੁਛ ਇਹੀ ਜਿਹੀ ਤਕਲੀਫ। ਲੋਕੀ ਉਹਦੇ ਚਾਰ ਚੁਫੇਰੇ ਖੜੇ ਸਨ, ਕਈ ਵੈਦ ਹਕੀਮ ਵੀ ਵਿੱਚ ਸਨ, ਉਪਚਾਰ ਕਰਨ ਵਾਸਤੇ, ਹਮਦਰਦੀ ਆਪਣੀ ਜ਼ਹਿਰ ਕਰਨ ਵਾਸਤੇ, ਸੰਯਮ ਕਰਕੇ ਦੁਖੀ ਪੁਰਸ਼ ਦੇ ਵਾਸਤੇ, ਦੁੱਖ ਦੂਰ ਕਰਨ ਵਾਸਤੇ। ਜਿਸ ਇਨਸਾਨ ਦਾ ਚਿੱਤ ਨਹੀਂ ਮਹਤ ਹੁੰਦਾ, ਤਾਂ ਇਨਸਾਨ ਕਾਹਦਾ ਹੈ? ਹੈਵਾਨਾਂ ਤੋਂ ਹੀ ਪਰੇ ਹੈ। ਇਉਂ ਕਰਕੇ ਲੋਕੀ ਉਹਦੇ ਆਲੇ ਦੁਆਲੇ ਖੜੇ ਹੋਏ ਹਨ, ਕਿਵੇਂ ਨਾ ਕਿਵੇਂ ਇਸ ਨੂੰ ਬੇਚਾਰੇ ਨੂੰ ਸੁੱਖ ਮਿਲੇ, ਇਹਦਾ ਦੁੱਖ ਦੂਰ ਹੋਵੇ। ਹਕੀਮ ਡਾਕਟਰ ਵੈਦ ਵੀ ਖੜੇ ਹਨ, ਉਹ ਵੀ ਉਪਚਾਰ ਕਰ ਰਹੇ ਹਨ। ਇਹ ਸੁਣ ਕੇ ਚੰਨਾ ਕਹਿਣ ਲੱਗਾ, ਸਰਕਾਰ ਇੱਥੇ ਇਕੱਠ ਹੈ ਲੋਕਾਂ ਦਾ, ਰਸਤਾ ਖਾਲੀ ਨਹੀਂ ਹੈ। ਇੱਕ ਬਿਮਾਰ ਆਦਮੀ ਹੈ, ਉਹਨੂੰ ਕੋਈ ਸਖ਼ਤ ਤਕਲੀਫ ਹੈ, ਕਸ਼ਟ ਹੋ ਰਿਹਾ, ਦੁੱਖ ਹੋ ਰਿਹਾ ਹੈ। ਲੋਕੀ ਉਸਦਾ ਦੁੱਖ ਦੂਰ ਕਰਨ ਵਾਸਤੇ, ਹਮਦਰਦੀ ਵਾਸਤੇ, ਦੁੱਖ ਵੰਡਾਉਣ ਵਾਸਤੇ, ਜਿਹਨਾਂ ਵਿੱਚ ਕਈ ਵੈਦ ਹਕੀਮ ਵੀ ਹਨ, ਇਲਾਜ ਮੁਆਲਜਾ ਵੀ ਆਪਣੇ ਵੱਲੋਂ ਕਰ ਰਹੇ ਹਨ, ਜਿੰਨਾ ਕੁ ਤੋਂ ਸਰਦਾ ਫੁਰਦਾ ਹੈ। ਕਿਉਂ? ਇਸ ਕਰਕੇ ਮੈਂ ਬੱਗੀ ਖੜਾਈ। ਬਿਮਾਰ ਆਦਮੀ ਇਹ ਬਿਮਾਰੀ ਸੁਣ ਕੇ ਹੈਰਾਨ ਹੋਇਆ। ਸਾਧ ਸਿੰਘ ਤਦੇ ਗੁਰੂ ਬਾਬਾ ਜੀ ਨੇ ਦੱਸਿਆ ਹੈ, ਸਾਰਾ ਸੰਸਾਰ ਦੁਖੀ ਹੈ ਮਰਦਾਨਿਆ, ਸਾਰਾ ਸੰਸਾਰ ਹੀ ਦੁਖੀ ਹੈ। ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਪਾਸ ਆਪਣੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਇਤਨਾ ਧਨ ਦੌਲਤ ਨਹੀਂ ਜਿਤਨਾ ਕਿ ਲੋੜੀਂਦਾ ਹੈ ਕਿ ਅਮੀਰ ਵੀ ਦੁਖੀ ਹਨ ਗੁਰੂ ਜੀ ਕਹਿੰਦੇ ਉਹ ਵੀ ਦੁਖੀ ਹਨ ਤੇ ਉਹਨਾਂ ਤੋਂ ਵੱਡੇ ਵੱਡੇ ਸ਼ੇਠ ਗੁਰੂ ਜੀ ਕਹਿੰਦੇ ਉਹ ਵੀ ਦੁਖੀ ਹਨ ਤੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਹੱਥ ਕਲਮ ਆਦਿ ਦੀ ਬਹੁਤ ਤਾਕਤ ਹੈ ਗੁਰੂ ਜੀ ਕਹਿੰਦੇ ਉਹ ਵੀ ਦੁਖੀ ਹਨ ਉਹਨਾਂ ਤੋਂ ਵੱਡੇ ਬਾਦਸ਼ਾਹ ਗੁਰੂ ਜੀ ਕਹਿੰਦੇ ਉਹ ਵੀ ਦੁਖੀ ਹਨ ਸਾਰੇ ਹੀ ਦੁਖੀ ਹਨ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਬਹੁਤੇ ਸਭ ਦੁਖੀ ਸੁਖੀ ਹਰੀ ਕੇ ਦਾਸ ਵਾਹਿਗੁਰੂ ਦੇ ਪਿਆਰੇ ਹੀ ਸੁਖੀ ਹਨ ਇਉਂ ਜਦੋਂ ਇੱਧਰ ਸ਼ਹਿਜ਼ਾਦੇ ਨੇ ਇਹ ਗੱਲ ਸੁਣੀ ਕਿ ਬਿਮਾਰ ਆਦਮੀ ਹੈ ਤਾਂ ਝੱਟ ਹੀ ਬੱਗੀ ਚੋਂ ਛਾਲ ਮਾਰ ਕੇ ਉਹਨਾਂ ਲੋਕਾਂ ਵਿੱਚ ਜਾ ਖਲੋਂਦਾ ਜਿੱਥੇ ਲੋਕਾਂ ਦਾ ਜਮ ਘਟਾ ਸੀ ਲੋਕਾਂ ਦਾ ਇਕੱਠ ਸੀ ਉਸ ਤੱਕ ਆਦਮੀ ਨੂੰ ਦੇਖਿਆ ਕਿਤਨੀ ਤਕਲੀਫ ਕਿਤਨਾ ਕਸ਼ਟ ਉਸਨੂੰ ਹੋ ਰਿਹਾ ਸੀ ਮਨ ਉਹ ਦੇਖਿਆ ਨਹੀਂ ਸੀ ਜਾਂਦਾ ਦੇਖ ਦੇਖ ਗਏ ਚਿੱਤ ਵਿੱਚ ਕਰਨਾ ਆਉਂਦੀ ਸੀ ਨਰਮ ਦਿਲ ਤਾਂ ਇਤਨਾ ਦਰਵੀ ਭੂਤ ਹੁੰਦਾ ਸੀ ਕੁਛ ਕਿਹਾ ਨਹੀਂ ਜਾਂਦਾ ਸਹੀਓਂ ਖੈਰ ਇਲਾਜ ਮੁਆਲਜੇ ਵਾਲੇ ਹਕੀਮ ਗਏ ਆਪਣਾ ਉਪਾਅ ਕਰ ਰਹੇ ਸਨ ਯਤਨ ਕਰ ਰਹੇ ਸਨ ਕੁਛ ਦੇਰ ਦੇ ਵਿੱਚ ਹੌਲੀ 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 ਯਤਨ ਕਰਦਿਆਂ ਕਰਦਿਆਂ ਉਸਨੂੰ ਕੁਛ ਗਿਰ ਜਿਹਾ ਆਇਆ ਕੁਛ ਸ਼ਾਂਤੀ ਕੁਛ ਟਕਾ ਆਇਆ ਹੈ ਉਸਨੂੰ ਥੋੜਾ ਜਿਹਾ ਆਰਾਮ ਹੋਇਆ ਲੋਕ ਇੱਧਰ ਉੱਧਰ ਹੋ ਗਏ ਜਾਣ ਵਾਲੇ ਚਲੇ ਗਏ ਖਾਸ ਉਹਦੇ ਜਿਹੜੇ ਬੰਦੇ ਸਨ ਉਹਨਾਂ ਨੇ ਉਸਨੂੰ ਸੰਭਾਲ ਲਿਆ ਬੱਗੀ ਸ਼ਹਿਜ਼ਾਦਾ ਬੈਠ ਜਾਂਦਾ ਹੈ ਤੇ ਤੁਰਿਆ ਜਾਂਦਾ ਫਿਰ ਗੱਲ ਕਰਦਾ ਹੈ ਚੰਨੇ ਨੂੰ ਕਹਿੰਦਾ ਹੈ ਚੰਨਾ ਇਹ ਬਿਮਾਰੀ ਸਭ ਨੂੰ ਆਉਂਦੀ ਹੈ ਹਾਂ ਕਹਿੰਦੇ ਸਰਕਾਰ ਇਹ ਤਾਂ ਐਸਾ ਹੀ ਇਸ਼ਰੀ ਕਾਨੂੰਨ ਜਿਹੜਾ ਹੈ ਗਰੀਬ ਅਮੀਰ ਸਭ ਦੇ ਵਾਸਤੇ ਇੱਕੋ ਜਿਹਾ ਹੀ ਹੈ ਸੂਰਜ ਦੀ ਰੋਸ਼ਨੀ ਗਰੀਬ ਨੂੰ ਵੀ ਉਹੀ ਜਿਹੀ ਹੈ ਅਮੀਰ ਨੂੰ ਵੀ ਉਹੀ ਜਿਹੀ ਹੈ ਚੰਦਰਮਾ ਦੀ ਚਾਂਦਨੀ ਗਰੀਬ ਨੂੰ ਵੀ ਉਹੀ ਜਿਹੀ ਅਮੀਰ ਨੂੰ ਵੀ ਉਹੀ ਜਿਹੀ ਹੈ ਇਸੀ ਤਰ੍ਹਾਂ ਰੱਬੀ ਅਸੂਲ ਜਿਹੜੇ ਹਨ ਸਭ ਦੇ ਵਾਸਤੇ ਇੱਕੋ ਜਿਹੇ ਹੀ ਹਨ ਬਿਮਾਰੀ ਤੰਦਰੁਸਤੀ ਗਰੀਬ ਅਮੀਰ ਦੋਨਾਂ ਨੂੰ ਬਣੀ ਹੋਈ ਇਸ ਕਰਕੇ ਬਿਮਾਰੀ ਅਮੀਰਾਂ ਰਾਜਾ ਰਾਣੇ ਨੂੰ ਵੀ ਆਇਆ ਕਰਦੀ ਹੈ ਮੰਨ ਲਿਆ ਵੀ ਉਹਨਾਂ ਪਾਸ ਸਾਧਨ ਕੁਛ ਜ਼ਿਆਦਾ ਹੁੰਦੇ ਨੇ ਅਮੀਰਾਂ ਦੇ ਪਾਸ ਗਰੀਬਾਂ ਪਾਸ ਸਾਧਨ ਘੱਟ ਹੁੰਦੇ ਨੇ ਜਾਂ ਨਹੀਂ ਹੁੰਦੇ ਪਰ ਆਉਂਦੀ ਸਭ ਨੂੰ ਹੀ ਹੈ ਖੈਰ ਜਦੋਂ ਇੰਨੀ ਗੱਲ ਸੁਣੀ ਦੂਸਰੀ ਗੱਲ ਸੁਣੀ ਉਹ ਸ਼ਹਿਜ਼ਾਦੇ ਨੇ ਉਹਦੇ ਚਿੱਤ ਵਿੱਚ ਹੋਰ ਜ਼ਿਆਦਾ ਵੈਰਾਗ ਹੋ ਗਿਆ ਵੀ ਅਸ਼ਚਰਜ ਗੱਲ ਹੈ ਇਹ ਸਰੀਰ ਦੇ ਸੁੱਖ ਜਿਨ੍ਹਾਂ ਨੂੰ ਮੈਂ ਸੁਖ ਸਰੂਪ ਹੀ ਮੰਨੀ ਬੈਠਾ ਸੀ, ਜੇ ਇਹਨਾਂ ਦੇ ਪਿੱਛੇ ਦੁੱਖ ਛਿਪਿਆ ਹੋਇਆ ਹੈ ਤਾਂ ਲਾਣਤ ਹੈ ਇਹਨਾਂ ਸੁਖਾਂ ਦੀ। ਵੈਰਾਗ ਕਾਫੀ ਹੋ ਗਿਆ। ਤਿਉਂ ਤੁਰੇ ਜਾਂਦੇ ਜਾਂਦੇ ਆਂ ਅਖੀਰ ਬੱਗੀ ਇੱਕ ਪਾਸੇ ਫਿਰ ਖੜਾ ਦਿੱਤੀ। ਪੁੱਛਣਗੇ ਕਿਉਂ, ਕੀ ਗੱਲ, ਕੀ ਕਾਰਨ? ਕਿੰਨਾ ਕਹਿਣਗੇ, ਸਰਕਾਰ ਇੱਕ ਜਨਾਜ਼ਾ ਆ ਰਿਹਾ, ਯਾਨੀ ਇੱਕ ਮੁਰਦਾ ਆ ਰਿਹਾ ਸੀੜੀ ਤੇ ਪਾਇਆ। ਸ਼ਮਸ਼ਾਨ ਭੂਮਿਕਾ ਨੂੰ ਲੋਕੀ ਲਈ ਜਾਂਦੇ ਹਨ, ਉਹਦੇ ਪਿੱਛੇ ਜਿਹੜੇ ਉਸਦੇ ਖਾਸ ਨਜ਼ਦੀਕੀ ਹਨ ਉਹਨਾਂ ਨੂੰ ਬਹੁਤਾ ਦੁੱਖ ਹੈ। ਉਹਨਾਂ ਦੀ ਹਾਲਤ ਜ਼ਿਆਦਾਤਰ ਸਹਿਯੋਗ ਹੈ, ਲੇਕਿਨ ਉਦਾਸੀ ਸਾਰੇ ਲੋਕਾਂ ਦੀ। ਇਉਂ ਕਰਕੇ ਰੋਂਦੇ ਧੋਂਦੇ ਆ ਰਹੇ ਹਨ। ਇਹ ਗੱਲ ਇਹਨੇ ਪਹਿਲੇ ਦਿਨ ਸੁਣੀ। ਮੁਰਦਾਂ ਨੂੰ ਵੀ ਮਰੋੜਨ ਵਾਲੇ ਹਨ, ਉਹਨਾਂ ਤੋਂ ਵੀ ਮੌਤ ਦਾ ਤੱਥਾ ਨਹੀਂ ਚੱਲਿਆ ਜਾਂਦਾ। ਮੌਤ ਇਹੋ ਜਿਹੀ ਬਲਾ ਹੈ, ਇਹ ਤੋਂ ਕੋਈ ਵੀ ਨਹੀਂ ਬਚ ਸਕਦਾ, ਰਾਜਾ ਰਾਣਾ ਗਰੀਬ ਅਮੀਰ। ਇਹ ਮੌਤ ਇਹੋ ਜਿਹੀ ਯਾਨੀ ਜ਼ਬਰਦਸਤ ਸ਼ਕਤੀ ਪਰਮੇਸ਼ਰ ਦੀ ਹੈ। ਇਉਂ ਕਹਿੰਦੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਹੈ, ਐਡਾ ਬਲਵਾਨ ਵਸਤੂ ਹੈ, ਰਾਜਾ ਰਾਣਾ ਗਰੀਬ ਅਮੀਰ ਸਭ ਦੇ ਉੱਪਰ ਇਸਦਾ ਬਲ ਹੈ, ਇਸਦੇ ਤਾਬ ਨੂੰ ਕੋਈ ਵੀ ਨਹੀਂ ਚੱਲ ਸਕਦਾ। ਇਸ ਕਰਕੇ ਸਭ ਦੇ ਨਾਲ ਐਡਾ ਵਰਤਾਰਾ ਇਹੋ ਜਿਹਾ ਹੀ ਹੈ, ਇੱਕੋ ਜਿਹਾ ਹੀ ਹੈ। ਇੱਕ ਦਫਾ ਗੁਰੂ ਨਾਨਕ ਮਹਾਰਾਜ ਦੇ ਪਾਸ ਗੋਰਖ ਬੈਠਾ, ਕਾਲ ਆਇਆ, ਉਸਨੇ ਤਾੜਨਾ ਕੀਤੀ, ਬੜੀ ਤਾੜਨਾ ਕੀਤੀ, ਜਿਸਨੂੰ ਦੇਖ ਕੇ ਗੋਰਖ ਕੁਛ ਸਹਿਮ ਗਿਆ। ਅੱਗੋਂ ਗੁਰੂ ਜੀ ਕਹਿਣ ਲੱਗਿਆ, ਕਾਲ ਜਿਨ੍ਹਾਂ ਲੋਕਾਂ ਨੇ ਆਪਣੇ ਪ੍ਰਾਣਾ ਇੰਦਰੀਆਂ ਔਰ ਮਨ ਤੇ ਵਸੀ ਕਾਰ ਪਾਇਆ ਹੈ, ਉਹਨਾਂ ਉੱਪਰ ਤੇਰਾ ਬਲ ਨਹੀਂ ਪੈਂਦਾ, ਉਹ ਤੇਰੀ ਹਦੂਦ ਤੋਂ ਪਰੇ ਹੋ ਗਏ ਹਨ, ਉਹਨਾਂ ਦਾ ਤੂੰ ਕੀ ਵਿਗਾੜ ਸਕਦਾ ਹੈ? ਆਮ ਦੁਨੀਆ ਜੋ ਇਹਨਾਂ ਦੇ ਮਨ ਇੰਦਰੀਆਂ ਦੇ ਅਧੀਨ ਹੈ, ਵਾਸ਼ਨਾਵਾਂ ਦੇ ਅਧੀਨ ਹੈ, ਮੋਹ ਦੇ ਅਧੀਨ, ਉਹਨਾਂ ਤੇ ਤੇਰਾ ਬਲ ਹੈ। ਲੇਕਿਨ ਜਿਨ੍ਹਾਂ ਨੇ ਪ੍ਰਾਣ ਮਨ ਇੰਦਰੀਆਂ ਤੇ ਵਸੀਕਾਰ ਪਾ ਲਿਆ, ਉਹਨਾਂ ਤੇ ਤੇਰਾ ਬਲ ਨਹੀਂ ਪੈਂਦਾ। ਹਾਂ, ਕਾਲ ਨੂੰ ਫਿਰ ਕਹਿਣਗੇ, ਠੀਕ ਹੈ, ਮਰਿਆਦਾ ਪੂਰੀ ਕਰਨ ਵਾਸਤੇ ਈਸ਼ਵਰੀ ਭਾਵੇਂ ਉਹ ਜ਼ਰੂਰ ਤੇਰੇ ਅਸੂਲ ਨੂੰ ਮੁੱਖ ਰੱਖਦੇ ਹਨ। ਲੋਕ ਕਹਿੰਦੇ ਹਨ ਸਾਰੇ ਹੀ ਕਾਲ ਵਾਸ ਹੁੰਦੇ ਹਨ, ਪਰ ਦਰਅਸਲ ਉਹ ਤੇਰੀ ਹੱਦ ਤੋਂ ਪਰੇ ਹੁੰਦੇ ਹਨ, ਉਹਨਾਂ ਉੱਪਰ ਤੇਰਾ ਬਲ ਨਹੀਂ ਪਿਆ ਕਰਦਾ। ਸੰਯਮ ਸਾਧ ਸੰਗਤ ਇੱਧਰ ਕਬੀਰ ਜੀ ਕਹਿੰਦੇ ਹਨ, ਕਾਲ ਐਡਾ ਵਲੀ ਹੈ, ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਵਡਾਨੀ ਦੇ। ਉਹਦਾ ਲਿਹਾਜ਼ ਕਿਸੇ ਨਾਲ ਨਹੀਂ, ਬੜੇ ਬੜੇ ਸੂਰਮੇ ਸ਼ਸਤਰਧਾਰੀ ਸਨਤ ਬਨਤ ਚਾਰ ਚੁਫੇਰੇ ਲੱਖਾਂ ਦੀ ਤਾਦਾਦ ਵਿੱਚ ਖੜੇ ਹੋਣ, ਜਿਵੇਂ ਰਾਜਾ ਪ੍ਰੀਸ਼ਦ ਦੇ ਚਾਰ ਚੁਫੇਰੇ ਖੜੇ ਸਨ, ਪਰ ਮੌਤ ਨੇ ਆ ਕੇ ਉਹਨਾਂ ਦੇ ਵਿੱਚੋਂ ਹੀ ਉਹਦੀ ਗਿੱਟੀ ਮਰੋੜ। ਐਡਾ ਵਲੀ ਹੈ। ਇਉਂ ਕਰਕੇ ਫਿਰ ਕਬੀਰ ਜੀ ਅੱਗੇ ਸਵਾਲ ਕੀਤਾ, ਭਗਤ ਜੀ ਕੋਈ ਇਹੋ ਜਿਹਾ ਪੁਰਸ਼ ਵੀ ਹੈ ਜੋ ਕਾਲ ਦੇ ਪੰਜੇ ਤੋਂ ਬਚ ਸਕੇ, ਜਿਸ ਦੇ ਉੱਪਰ ਕਾਲ ਦਾ ਬਲ ਨਾ ਪਵੇ? ਕੀ ਆਪ ਇਹ ਦੱਸ ਸਕਦੇ ਹੋ ਕੋਈ ਇਹੋ ਜਿਹਾ ਹੋਵੇ? ਕਬੀਰ ਜੀ ਕਹਿੰਦੇ ਹਾਂ, ਉਹ ਪ੍ਰਭੂ ਦੇ ਪਿਆਰੇ ਜਿਨ੍ਹਾਂ ਨੇ ਨਾਮ ਦਾ ਬ੍ਰਹਮ ਗਿਆਨ ਦਾ ਮਤਪਾਨ ਕੀਤਾ ਅਮਰ ਪਦਵੀ ਨੂੰ ਪਹੁੰਚ ਗਏ ਉਹ ਮੌਤ ਦੀ ਕਾਲ ਦੀ ਹੱਦ ਤੋਂ ਪਰੇ ਹੋ ਗਏ। ਉਹਨਾਂ ਦੇ ਉੱਪਰ ਕਾਲ ਦਾ ਬਲ ਨਹੀਂ ਪੈਂਦਾ, ਕਾਲ ਦੀ ਪਹੁੰਚ ਤੋਂ ਉਹਨਾਂ ਦੀ ਹੱਦ ਪਰੇ ਹੁੰਦੀ ਹੈ। ਕਿਉਂ ਦੱਸਦੇ ਹਨ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਚਿੰਤਾ ਨਦਾਰੀ ਦੇ, ਹਰ ਕੇ ਸੇਵਕ ਜੋ ਹਰ ਪਾਏ ਨਿਆਰੀ ਹੈ, ਆਵੇ ਨਾ ਜਾਵੇ ਨਾ ਕਬੂ ਮਰਤੇ ਪਾਵਮ ਸ਼ੰਗਾਰੀ, ਨਾ ਕਿਤੇ ਆਉਂਦੇ ਨਾ ਕਿਤੇ ਜਾਂਦੇ ਨਾ ਮਰਦੇ, ਸਦਾ ਪਾਵਮ ਦੇ ਸੰਗੀ ਹੋ ਜਾਂਦੇ। ਪਾਵਮ ਕਿਉਂਕਿ ਅਮਰ ਹੈ, ਅਮਰ ਵਸਤੂ ਹੈ, ਉਹਦੇ ਵਿੱਚ ਮਿਲ ਕੇ ਉਹ ਜਿਹੀ ਹੋ ਜਾਂਦੇ, ਉਹ ਕਾਲ ਦੀ ਹੱਦ ਤੇ ਪਰੇ ਹੋ ਜਾਂਦੇ। ਇਉਂ ਉਹਨਾਂ ਦੀ ਅਵਸਥਾ ਦੱਸੀ। ਇਧਰ ਸ਼ਹਿਜ਼ਾਦਾ ਸਿਧਾਰਥ ਜਿਸ ਵਕਤ ਆਪਣੇ ਨੌਕਰ ਚੰਨਾ ਨੂੰ ਪੁੱਛਣ ਲੱਗਾ, ਚੰਨਾ ਇਹ ਮੌਤ ਸਭ ਦੇ ਵਾਸਤੇ ਹੈ ਜਾਂ ਕਿ ਗਰੀਬਾਂ ਲੋਕਾਂ ਵਾਸਤੇ ਹੀ ਹੈ? ਉਹ ਕਹਿਣੇ ਸਰਕਾਰ ਰੱਬੀ ਕਾਨੂੰਨ ਸਭ ਦੇ ਵਾਸਤੇ ਹੈ, ਉਹ ਗਰੀਬ ਅਮੀਰ ਰਾਜਾ ਰਾਣਾ ਬਾਦਸ਼ਾਹ ਸਭ ਦੇ ਵਾਸਤੇ ਇੱਕੋ ਜਿਹੀ ਹੈ, ਮੌਤ ਸਭ ਦੇ ਵਾਸਤੇ ਹੈ। ਇਹ ਨਹੀਂ ਗਰੀਬ ਨਾਲ ਬੁਰਾ ਸਲੂਕ ਕਰੇ, امیر یا راجے رانی بادشاہ نہ چنگا سلوک کرے، ایسا نہیں ہو سکتا۔ یوں گل کہی، یہ سن کے تین گلاں سن کے شہزادے دے چت وچ بیراگ ہوئے بھی ہیں۔ جس وقت موت آدی ہے، آ شریر ہوں خالی ہے، جنوں پھوکن چلے نے جنازہ بنا کے، ان لکڑا بچ رکھ کے اگ لگا کے پھوک دین، کی ہوا جڑے یہ سربندی بھن برا استری پتر سم جائیداد راج بھاگ سب اتھی رہ جانے، اس سے سنبند کر کے ہی انہوں کا سنبند ہے۔ پھر کی ہوا، یہ زندگی ہے، خبر قد چھٹ جانا ہے۔ ساس یہ تین گلان دیکھ کے، سکھان کے پیچھے دکھ چھپے دیکھ کے، شہزادے سدھارتھ نو پورا ویراگ ہو گیا۔ خیر ہوں سوچتا جاتا ہے کوئی یہو جہ اپا ہوئے، ان تین جت لیا جائے، بڑھاپے نو، بیماری نو، تے موت نو، تا چنگی گل کوئی اس کا علاج مل جائے، یہ سوچتا ہی جاتا ہے۔ جانے جانے ایک طرف مہاتما بیٹھے ہیں، عام لوگوں کا لباس بھی علیحدہ جہا ہی ہے، کچھ چہرے اوپر بڑی رونق ہے، جلال ہے، تو دیکھ کے عام لوگوں کچھ علیحدہ جی، انہوں کی ساری ہی کریا تے اوپر لس ہٹ واٹ پچھن لگا، اے کون ہن؟ تو چنا کہن لگا، انہوں سادھو سنت مہاتما آد نام کر کے پکار دے ہن۔ کہنے کے کر دے کی ہوں دین؟ کہنے کر دے کچھ نہیں، کیول پرمیشر دی بندگی کر دے۔ انہوں نے اپنی زندگی پربھو دے ارپن کیتی ہوندی ہے، ساری زندگی پرمیشر دے نام آنوں بہ کروا دیتی ہوندی۔ تو یوں مسیا ہوندا ہے بھی اخیر دم تک پرمیشر دی بھگتی دے وچ ہی اپنا ایک ایک دم لگاونا ہے، انہوں نے پرمیشر کی یاد وچ ہی ان کا جیونا ہوں، ان کا جیونی پرمیشر ہوں۔ یاد گلان جو دسیاں، یہ خیال آیا کہ جڑی تین گلان بڑھاپا، موت، بیماری، شاید ان پاس ان کی دوائی مل جائے۔ چاٹھی بگی کھڑا کے بگی تو نیچے اترتا ہے، انہاں مہاتما جو بیٹھے سن آس پہنچتا ہے، تو میں ہاتھ جوڑ کے ستکار واسطے سر چکایا تے پوچھن لگا، میں آپ تو ایک گل پوچھنی چاہنا، اگر آپ کرپا کر کے معقول جواب دیو۔ اس نے بھی پوچھو، ہاں شہزادہ، کہنے لگا بڑھاپا، بیماری اور موت، کی انہاں نوں جتیا جا سکتا؟ اندر اوپر وسیقار پی سکتا ہے؟ یہاں تو بچ سکی ہے کہ نہ؟ میں یہ پوچھنا چاہنا۔ مہاتما کہنے گے، ہاں دنیا جیڑی بیماری ہے اس کا علاج بھی نال پرماتما نے رکھا ہوا، بیماری موت بڑھاپا ہے پرمیشر نے ہی بنایا، اپنے آپ تو بنے نہیں، لیکن اس دے وچ اس دا اپا بھی اس نے رکھ دیتا ہوا۔ یہ سن کے بڑا خوش ہوا، انہوں آس ہو گئی، کہنے کرپا کر کے دسو، میں انہوں تو بچ جا، یہ چاہ ہو جا۔ مہاتما نے سمجھا، کہنے دیکھو انسان تین حصوں کا بنیا ہے، جسم ہے، من ہے، اور آتما ہے۔ آتما پرماتما دی انسون کر کے اجتی عمر ہے، نہ جمتا ہے نہ مرد، نہ وہ بڑھاپا ہے، نہ وہ بیماری ہے، نہ موت ہے، وہ تو ایک رس آنند کا ساگر۔ باقی جسم جڑا ہے، جنم بھی لینا ہے، مردہ بھی، جسم نو بیماری بھی آتی ہے، اور جسم دے بڑھاپا بھی۔ من جڑا ہے درمیانی چیز ہے، من جڑا ہے ساڈا من جسم نال مل کے جسم نے سواب اپنے وچ لے چکا ہے، جویں شیشے دے وچ جویں کوئی دیکھیے اوہ جا جواب ملنا ہوں۔ من جسمانی من بن کر کے
جسم دا روپ ہو چکا ہے، موت بیماری بڑھاپا آپ اپنے وچ من دے ہیں، اگر یہی من الٹ کے روحانی من بن جاوے، روح نال آتما نال سول نال جڑ جاوے، یہی من روحانی من بن جاندہ، یہی بیماری بڑھاپا موت اچا ہو جاندہ، یہ اپاہ ہے۔ باقی یہ چیزاں جڑیاں ہیں بیماری بڑھاپا موت، یہ جسم وچ ہوندیاں رہن، جسم دا تاں سبھاؤ ہی ہے، لیکن من آتما نال جڑ کے وہ گن گہن کر کے اجی ہو کے امر پد بھی حاصل کر لینا ہے۔ وہ کہ جی وستو کا سواؤ وستو ہوں، زہر کا سواؤ مار دینا، جی کوئی زہر پیندا ہے کھاندا ہے مر جاتا ہے۔ اسی طرح امر پینے والا یا کھان والا وہ ضرور امر ہو جاتا ہے، جس نے یہاں تو بچنا ہے اس دے واسطے امر کی لوڑ ہے۔ امر کر دین والی وستو کی لوڑ ہے، وہ وستو گرو تو بنا ہو کتے ملتی نہیں۔ امر وستو امرت جڑا ہے وہ ہور دکان نہیں ہیں، وہ گرو تو پایا جاتا ہے، کیوں بانی دستی ہے۔ سو امرت گر سے پایا، امرت گر سے پایا، سکندر ورگے امر دی کھوج وچ کھوجدے مر گئے، پر پراپت نہ ہویا، وستو جتھے ہوندی اتھے ملدی ہوندی ہے، پر او امر کرن والا امر گرو تو ہی ملدا۔ جس جلد کارن تم جگے آئے، سو امرت گرو پاہی جیو، جس دے واسطے تسی مان تن تار کے دنیا وچ آئے ہو، او امرت گرو پاس۔ یوں کر کے اس مہاتما نے کہا شہزادے سدھارتھ نو، اگر اے من آتما نال جڑ جائے، اے آتما والے سبھاؤ پیدا کر کے اپنے بچ بڑھاپے تو بیماری تو موت تو اچا ہو جاتا ہے، اے وستا بیماری بڑھاپا موت جسم وچ ہوندیاں رہن، اونوں انہاں دا کوئی ہرک شوک نہیں رہندا۔ اس وقت یہ ایک اپائے وہ واسطے آتما جڑن واسطے نام امرت کی لوڑ۔ سو گرو نانک دیو مہاراج دے گھر دے وچ چرنامرت سکھاں تے لایا، چرنامرت دے کے چندا ਘੋੜ ਕੇ ਪਲਾ ਕੇ ਸਿੱਖ ਨੂੰ ਫਿਰ ਨਾਮ ਦੀ ਦਾਤ ਦਿੱਤੀ ਜਾਂਦੀ ਸੀ। ਚਰਨ ਅੰਮ੍ਰਿਤ, ਨਾਮ ਅੰਮ੍ਰਿਤ, ਧਰਮ ਗਿਆਨ ਅੰਮ੍ਰਿਤ। ਜਦੋਂ ਇੱਥੇ ਪਹੁੰਚ ਜਾਂਦਾ, ਤੀਜਾ ਅੰਮ੍ਰਿਤ ਪ੍ਰਾਪਤ ਹੋ ਜਾਂਦਾ, ਤੇ ਜੂਨਾ ਮੁਕਤ ਹੋ ਜਾਂਦਾ ਹੈ। ਪਰ ਇਸ ਨੂੰ ਗੁਰੂ ਦਸਮ ਪਾਤਸ਼ਾਹ ਨੇ, ਕਲਗੀ ਧਰਮ ਮਹਾਰਾਜ ਨੇ ਖੰਡੇ ਦੇ ਅੰਮ੍ਰਿਤ ਦੀ ਤਬਦੀਲ ਕਰ ਦਿੱਤਾ। ਜਿਹੜਾ ਚਰਨਾ ਅੰਮ੍ਰਿਤ ਸੀ, ਉਸਨੂੰ ਖੰਡੇ ਦੇ ਅੰਮ੍ਰਿਤ ਦੀ ਤਬਦੀਲ ਕਰਕੇ ਪੰਜ ਸਿੱਖ ਉੱਥੇ ਬਾਣੀਆਂ ਪੜ੍ਹਦੇ ਹਨ। ਬਾਣੀ ਦੇ ਵਿੱਚ ਉਹ ਅਸਰ ਬਾਣੀ ਦਾ ਪੈਦਾ ਹੁੰਦਾ ਹੈ, ਉਹਦਾ ਅਸਰ ਛਕਣ ਵਾਲੇ ਦੇ ਵਿਸ਼ੇਸ਼ ਹੁੰਦਾ ਹੈ। ਪਰ ਗੁਰੂ ਸਮਰੱਥ ਹੈ, ਕਿਵੇਂ ਵੀ ਕਰੇ। ਸੋ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਸਾਜਣ ਵੇਲੇ ਉਹ ਅੰਮ੍ਰਿਤ ਖੰਡੇ ਦੇ ਅੰਮ੍ਰਿਤ, ਜਿਵੇਂ ਚੜ੍ਹਨਾ ਅੰਮ੍ਰਿਤ ਨੂੰ ਖੰਡੇ ਦੇ ਅੰਮ੍ਰਿਤ ਤਬਦੀਲ ਕੀਤਾ। ਅੰਮ੍ਰਿਤ ਦੇ ਕੇ ਫਿਰ ਉਸਨੂੰ ਨਾਮ ਅੰਮ੍ਰਿਤ ਦੀ ਦਾਤ ਹਾਸਲ ਹੁੰਦੀ ਹੈ। ਜਿਵੇਂ ਪਹਿਲੇ ਸਮਿਆਂ ਦੇ ਵਿੱਚ ਕੱਪੜੇ ਰੰਗ ਚਾੜਨ ਵਾਸਤੇ, ਮਜੀਠੀ ਰੰਗ ਚਾੜਨ ਵਾਸਤੇ ਪਾ ਦਿੱਤਾ ਜਾਂਦਾ ਸੀ, ਫਿਰ ਇਹੋ ਜਿਹਾ ਰੰਗ ਚੜ੍ਹਦਾ ਕੱਪੜੇ ਦੀਆਂ ਤਜੀਆਂ ਬੇਸ਼ੱਕ ਹੋ ਜਾਂਦੀਆਂ, ਰੰਗ ਨਹੀਂ ਸੀ ਉਤਰਦਾ। ਇਸੀ ਤਰ੍ਹਾਂ ਨਾਮ ਰੂਪੀ ਅੰਮ੍ਰਿਤ ਕਹੀਏ, ਨਾਮ ਦਾ ਰੰਗ ਚੜ੍ਹਨ ਵਾਸਤੇ ਇਸਨੂੰ ਪਹਿਲੇ ਮਨ ਨੂੰ ਅੰਮ੍ਰਿਤ ਦਾ ਪਾ ਦਿੱਤਾ ਜਾਂਦਾ ਹੈ, ਫਿਰ ਇਸਨੂੰ ਇਹੋ ਜਿਹਾ ਰੰਗ ਚੜ੍ਹਦਾ ਹੈ। ਬੰਦ ਬੰਦ ਕੱਟੇ ਜਾਂਦੇ ਹਨ, ਖੋਪਰੀਆਂ ਲਾਈਆਂ ਜਾਂਦੀਆਂ, ਆਰਿਆਂ ਨਾਲ ਚੀਰੇ ਜਾਂਦੇ ਹਨ, ਲੇਕਿਨ ਰੰਗ ਨਹੀਂ ਮਿਲਦਾ। ਕਾਇਆ ਕਾਪਰ ਚੀਰ ਬਹੁਤ ਸਾਰੇ, ਹਰ ਰੰਗ ਨਾ ਲਏ ਸੁਹਾਗਾ। ਇਸਨੂੰ ਹੀ ਗੁਰੂ ਜੀ ਨੇ ਐਸੇ ਵਰਣ ਕੀਤਾ ਹੈ, ਜਦੋਂ ਤੌਲ ਖੰਡੇ ਥਾਰ ਹੋਵੇ ਜਨ ਮੌਤ ਤੋਂ ਹਰ ਇੱਕ ਹੀ ਡਰਦਾ ਹੈ, ਪਰ ਇਹ ਤਦੇ ਹੀ ਹਾਸਲ ਹੋ ਸਕਦੀ ਅਵਸਥਾ ਜੇਕਰ ਇਸਨੂੰ ਅਮਰ ਕਰ ਦੇਣ ਵਾਲੀ ਵਸਤੂ ਪ੍ਰਾਪਤ ਹੋ ਜਾਵੇ। ਵਸਤੂ ਦਾ ਸੁਭਾਵ ਉਸਦੇ ਵਿੱਚ ਹੁੰਦਾ ਹੈ, ਰੁੱਤ ਹੈ ਨਿੱਘੀ ਹੈ, ਸਰਦੀ ਹੈ ਠੰਡੀ ਹੈ, ਬਰਫ਼ ਠੰਡੀ ਹੈ, ਅੱਗ ਗਰਮ ਹੈ, ਉਹਦਾ ਸੁਭਾਵ ਉਹਨਾਂ ਵਿੱਚ ਹੀ ਹੈ। ਜ਼ਹਿਰ ਮਾਰਨ ਵਾਲੀ ਚੀਜ਼ ਹੈ, ਅੰਮ੍ਰਿਤ ਅਮਰ ਕਰਨ ਵਾਲੀ ਚੀਜ਼ ਹੈ। ਤਾਂ ਤੇ ਜਿਸਨੂੰ ਅੰਮ੍ਰਿਤ ਪ੍ਰਾਪਤ ਹੋਵੇ ਉਹੀ ਅਮਰ ਪਦਵੀ ਹਾਸਲ ਕਰਨ ਦੇ ਯੋਗ ਹੁੰਦਾ, ਉਹੀ ਮੌਤ ਨੂੰ ਜਿੱਤ ਸਕਦਾ ਹੈ। ਸਾਹਿਬ ਦਸਮ ਪਾਤਸ਼ਾਹ ਨੇ ਸਿਰ ਲੈ ਕੇ, ਪਰ ਇਹਦੀ ਕੀਮਤ ਬੜੀ ਅਦਾ ਕਰਨੀ ਪੈਂਦੀ, ਸਿਰ ਲੈ ਕੇ ਫਿਰ ਅੰਮ੍ਰਿਤ ਦੀ ਦਾਤ ਦਿੱਤੀ ਪੰਜਾਂ ਪਿਆਰਿਆਂ ਨੂੰ, ਤੇ ਉਹਨਾਂ ਨੂੰ ਤੁਰਤ ਹੀ ਤਿੰਨੇ ਕਿਸਮ ਦਾ ਅੰਮ੍ਰਿਤ ਸੰਸਕਾਰ ਨਾਮ ਤੇ ਬ੍ਰਹਮ ਗਿਆਨ ਅੰਮ੍ਰਿਤ ਪ੍ਰਾਪਤ ਹੋ ਗਿਆ। ਕਿਉਂਕਿ ਕੁਰਬਾਨੀ ਬਹੁਤ ਵੱਡੀ ਸੀ, ਉਸਦੇ ਇਜ਼ਾਨੇ ਵਿੱਚ ਉਤਨੀ ਜਲਦੀ ਹੀ ਉਹਨਾਂ ਅਵਸਥਾ ਦੀ ਪ੍ਰਾਪਤੀ ਹੋ ਜਾਣੀ। ਪਰ ਉਸ ਤੋਂ ਬਾਅਦ ਅੰਮ੍ਰਿਤ ਸੰਸਕਾਰ, ਫਿਰ ਨਾਮ ਦੀ ਦਾਤ, ਨਾਮ ਅੰਮ੍ਰਿਤ ਹਾਸਲ ਕਰਕੇ ਨਾਮ ਦੀ ਕਮਾਈ ਕਰਨੀ, ਨਾਮ ਦੀ ਕਮਾਈ ਕਰਦੇ ਕਰਦੇ ਮਨ ਦੀ ਸ਼ੁੱਧੀ ਦੁਆਰਾ ਬ੍ਰਹਮ ਗਿਆਨ ਅੰਮ੍ਰਿਤ ਦੀ ਪ੍ਰਾਪਤੀ ਜਦੋਂ ਹੋ ਜਾਂਦੀ ਹੈ, ਇਹ ਜਿਉਂਦਾ ਹੀ ਅਮਰ ਹੋ ਜਾਂਦਾ, ਮੌਤ ਦੀ ਹੱਦ ਤੋਂ ਉੱਪਰੇ ਹੋ ਜਾਂਦਾ, ਮੌਤ ਨੂੰ ਜਿੱਤ ਲੈਂਦਾ ਹੈ, ਫਿਰ ਮੌਤ ਨੂੰ ਚਾਅ ਨਾਲ ਉਡੀਕਦਾ, ਫਿਰ ਹੀ ਇਹ ਕਹਿ ਸਕਦਾ ਹੈ ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਰਹਿ ਹੈ ਰਾਜਾ ਰਾਣਾ, ਰਾਮ ਰਾਜਾ ਨੌਨਿਤ ਮੇਰੇ, ਸੰਤਾ ਹਿਤ ਕਲਤਨ ਤੇਰੇ, ਆਵਦ ਸੰਗਨ ਜਾਤ ਸੰਗਾਤੀ, ਕਾਂ ਪਿਓ ਦਰ ਬਾਂਧੇ ਹਾਥੀ, ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਨ ਕਿਆ ਲੈ ਗਿਆ। ਕਬੀਰ ਕਿਸ਼ਗੁਨ ਵਿਚਾਰ, ਤਿਲੇ ਜਵਾਰੀ ਦੋਏ ਹੱਥ ਚਾਰ। ਇਉਂ ਇਹ ਸ਼ਬਦ ਦੀ ਆਵਾਜ਼ ਹਜ਼ੂਰ ਦਸਮ ਪਾਤਸ਼ਾਹ ਦੇ ਕੰਨ ਵਿੱਚ ਪਈ, ਜਾ ਖੁੱਲੀ। ਪੁੱਛਣ ਲੱਗੇ ਹਜ਼ੂਰੀ ਸੇਵਕ ਨੂੰ, ਇਹ ਵੈਰਾਗਮਈ ਸ਼ਬਦ ਦੀ ਆਵਾਜ਼ ਆ ਰਹੀ ਕੀ ਗੱਲ ਹੈ? ਉਸਨੇ ਅਰਜ਼ ਕੀਤੀ, ਗਰੀਬ ਨਵਾਜ਼, ਭਾਈ ਦਿਆ ਸਿੰਘ ਜੀ ਸਰੀਰ ਛੱਡ ਗਏ, ਇਸ ਕਰਕੇ ਸੰਗਤਾਂ ਨੇ ਮਾਰੂ ਸ਼ਬਦ ਪੜ੍ਹਨੇ ਸ਼ੁਰੂ ਕੀਤੇ। ਹੈਂ, ਬਿਨਾਂ ਮਿਲੇ? ਹਾਂ, ਜਾਓ ਉਨਕੋ ਮਿਲ ਕੇ ਜਾਣ, ਕੋਈ ਸੰਦੇਸ਼ ਨਿਰੰਕਾਰ ਵੀ ਤੂੰ ਦੇਣਾ ਹੈ। ਦੌੜ ਕੇ ਸੇਵਾਦਾਰ ਜਾਂਦਾ, ਦਰਿਆ ਦੇ ਕਿਨਾਰੇ ਕੁਸ਼ਾ ਦੇ ਆਸਣ ਤੇ ਚਾਦਰ ਤਾਣੀ, ਸਰੀਰ ਖਾਲੀ ਪਿਆ ਚੇਤਨ ਕਲਾ। ਚਰਨਾਂ ਵੱਲ ਖੜ ਕੇ ਸਿੱਖ ਨੇ ਅੱਜ ਕੀਤੀ ਦਮਿਆਂ ਤੇ ਜੋੜ ਕੇ, ਭਾਈ ਸਾਹਿਬ ਆਪ ਨੂੰ ਗੁਰੂ ਜੀ ਯਾਦ ਕਰਦੇ ਹਨ, ਕਹਿੰਦੇ ਨੇ ਕੋਈ ਨਿਰੰਕਾਰ ਵੀ ਤੂੰ ਸੰਦੇਸ਼ ਦੇਣਾ ਹੈ। ਬਿਨਾਂ ਮਿਲੇ ਚਲੇ ਗਏ, ਆਪ ਆਓ ਸੰਦੇਸ਼ ਲੈ ਕੇ ਜਾਓ। ਇੰਨੀ ਗੱਲ ਕਹਿਣ ਦੀ ਦੇਰ ਸੀ, ਬਹਿਰੂ ਬਹਿਰੂ ਕਰਦੇ ਉੱਠ ਕੇ ਬੈਠੇ ਹੋਏ। ਚੱਲ ਕੇ ਆਏ, ਹਜ਼ੂਰ ਦੇ ਚਰਨਾਂ ਤੇ ਸੀਸ ਨਿਵਾਇਆ, ਕਹਿਣਗੇ ਭਾਈ ਬਿਨਾਂ ਮਿਲੇ ਚਲਿਆ ਗਿਆ ਸੀ, ਅਰਜ਼ ਕੀਤੀ ਗਰੀਬਾਂ ਹੁਕਮ ਆ ਗਿਆ ਸੀ, ਜਾਣਾ ਹੀ ਪੈਂਦਾ। ਹਾਂ ਖੈਰ, ਉਸ ਤੋਂ ਬਾਅਦ ਕੁਛ ਕੁ ਬਚਨ ਬਲਾਸ਼ ਕੀਤੇ, ਜਿਹਨਾਂ ਵਿੱਚੋਂ ਕੁਛ ਇਹੋ ਜਿਹੇ ਵੈਰਾਗਮਈ ਸ਼ਬਦ ਵੀ ਕਸਮ ਕੀਤੇ। ਹਾਲ ਮੁਰੀਦਾਂ ਦਾ ਕਹਿਣਾ, 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 ਹਾਲ ਮੁਰੀਦਾਂ ਦਾ ਕਹਿਣਾ। ਜਦੋਂ ਸਿੱਖ ਨੇ ਆਵਾਜ਼ ਦਿੱਤੀ, ਕਿੱਥੇ ਪਹੁੰਚ ਗਿਆ ਸੀ, ਕਿੱਥੋਂ ਮੁੜ ਕੇ ਆਇਆ? ਆਪਨੇ ਅਰਜ਼ ਕੀਤੀ ਗਰੀਬ ਨਵਾਜ਼, ਸੱਚਖੰਡ ਦੀ ਡਿਊਟੀ ਤੇ ਪਹੁੰਚ ਗਿਆ। ਉਦੋਂ ਇਹ ਸਿੱਖ ਦੀ ਆਵਾਜ਼ ਸੁਣੀ, ਫਿਰ ਮੈਂ ਮੁੜਿਆ। ਖੈਰ, ਉਸ ਤੋਂ ਬਾਅਦ ਫਿਰ ਜਾ ਕੇ ਉਸੀ ਤਰ੍ਹਾਂ ਸਰੀਰ ਤੇ ਚਾਦਰ ਤਾਣ ਕੇ ਸੀ ਨੂੰ ਆ ਜਾਂਦੇ ਜਿਵੇਂ ਸੱਪ ਗੰਜ ਤੇ ਅੱਗ ਵੇਲੇ ਦੁੱਖ ਨੀ ਮਹਿਸੂਸ ਕਰਦਾ, ਜਾਂ ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਨੀ ਮਹਿਸੂਸ ਕਰਦਾ। ਇਉਂ ਫਿਰ ਸਰੀਰ ਨੂੰ ਛੱਡ ਕੇ ਮੌਤ ਦੇ ਜੇਤੂ ਸਿਕੰਦਰ ਨੇ ਸਾਰੀ ਦੁਨੀਆਂ ਜਿੱਤੀ, ਪਰ ਮੌਤ ਦੇ ਜਿੱਤਣ ਵਾਸਤੇ ਤਰਲੇ ਲੈਂਦਾ ਲੈਂਦਾ 32 ਸਾਲ ਦੀ ਉਮਰ ਵਿਚ ਆਪ ਹੀ ਸ਼ਿਕਾਰ ਹੋ ਗਿਆ। ਜਿਨ੍ਹਾਂ ਨੇ ਮੌਤ ਨੂੰ ਜਿੱਤਣ ਵਾਲੀ ਵਸਤੂ ਅਮਰ ਕਰ ਦੇਣ ਵਾਲੀ ਵਸਤੂ ਨੀ ਪ੍ਰਾਪਤ ਕੀਤੀ, ਉਹ ਕੈਸੇ ਅਮਰ ਹੋ ਸਕਦੇ? ਇਸ ਕਰਕੇ ਹੀ ਦੱਸਿਆ ਹੈ ਗੁਰਮੁਖ ਆਏ ਜਾ ਇਨ ਸੰਗ, ਆਏ ਜਾ ਇਨ ਸੰਗ ਗੁਰਮੁਖ ਪਿਆਰਾ ਪਿਆਰਾ, ਆਏ ਜਾ ਇਨ ਸੰਗ ਗੁਰਮੁਖ ਪਿਆਰਾ ਪਿਆਰਾ। ਇਸੀ ਤਰ੍ਹਾਂ ਗੁਰੂ ਘਰ ਦੇ ਵਿੱਚ ਬੇਅੰਤ ਮਹਾਂਪੁਰਖ ਹੋਏ ਹਨ, ਬਾਬਾ ਫਤਾਹ ਸਿੰਘ, ਬਾਬਾ ਕਰਮ ਸਿੰਘ ਮਹਾਰਾਜ, ਬਾਬਾ ਲਾਲ ਸਿੰਘ ਜੀ, ਬਾਬਾ ਆਦਿ ਹੋਰ ਬੇਅੰਤ ਮਹਾਂਪੁਰਖ ਹੋਏ ਹਨ। ਇਸ ਕਰਕੇ ਨਾਮ ਨੂੰ ਯਾਨੀ ਮੌਤ ਨੂੰ ਜਿੱਤਣ ਵਾਸਤੇ, ਮੌਤ ਤੇ ਵਿਜੈ ਪੈਦਾ ਕਰਨ ਵਾਸਤੇ, ਮੌਤ ਤੇ ਫਤਿਹ ਕਰਨ ਵਾਸਤੇ, ਮੌਤ ਨੂੰ ਜਿੱਤਣ ਵਾਸਤੇ ਅਮਰ ਵਸਤੂ ਦੀ ਅੰਮ੍ਰਿਤ ਦੀ ਲੋੜ ਹੈ। ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ, ਬ੍ਰਹਮ ਗਿਆਨ ਅੰਮ੍ਰਿਤ ਨੂੰ ਪਾ ਕੇ ਦੀ ਹੱਦ ਤੋਂ ਪਰੇ ਹੋ ਕੇ ਇਹ ਅਮਰ ਜਿਉਂਦਾ ਹੀ ਅਮਰ ਹੋ ਜਾਂਦਾ ਹੈ, ਜਨਮਣ ਤੋਂ ਰਹਿਤ ਹੋ ਜਾਂਦਾ ਹੈ। ਇਉਂ ਸਾਧ ਸੰਗਤ ਨਿਰਭੈ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਹੜੀ ਮੌਤ ਤੋਂ ਸਾਰੀ ਦੁਨੀਆਂ ਡਰਦੀ ਹੈ, ਉਹ ਨਿਰਭੈ ਅਵਸਥਾ ਨੂੰ ਪ੍ਰਾਪਤ ਕੇ ਮੌਤ ਨੂੰ ਚਾਹ ਹੁਣ ਗੱਜ ਵੱਜ ਕੇ ਗੁਰੂ ਸੋਤਰ ਵਿੱਚ ਬੋਲੋ। ਕੱਲ ਦਾ ਸਿਰਫ ਇੱਕ ਤੁਹਾਡਾ ਇੱਕੋ ਹੀ ਦੀਵਾਨ ਰਹਿੰਦਾ
Thank you.